ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ, ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ, ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ, ਹਰ ਰਸ ਪੀਵਹੁ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਨੀ, ਰਹਾਉ ਮੁਗਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ, ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਏ, ਕਰਨ ਕਾਰਣ ਸਮਰੱਥ ਸਵਾਮੀ, ਜਾਤੇ ਬ੍ਰਿਥਾ ਨ ਕੋਏ, ਵੱਡੈ ਭਾਗ ਰਤਨ ਜਨਮ ਪਾਇਆ, ਕਰਹੁ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ, ਵੱਡੈ ਭਾਗ ਰਤਨ ਜਨਮ ਪਾਇਆ, ਕਰਹੁ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਅਤਿਅੰਤ ਹੀ ਵਡਭਾਗੀ ਹੋ, ਚੱਖੜ ਝਾਂਗੀ ਮੀਹੋ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ ਦੇ ਬਚਨਾਂ ਅਨੁਸਾਰ ਬਰਸਾਤ ਦੇ ਸਮੇਂ ਵਿੱਚ ਵੀ ਨਿਤਨੇਮ ਦੇ ਨਾਲ ਪ੍ਰੇਮ ਦੇ ਨਾਲ ਗੁਰੂ ਹਜ਼ੂਰ ਅੰਮ੍ਰਿਤ ਵੇਲੇ ਤੋਂ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾਉਣ ਦੇ ਲਈ ਦਰਸ਼ਨ ਇਸ਼ਨਾਨ ਕਰਕੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਸੀਸ ਦੇ ਪਾਤਰ ਬਣਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਸਰਵਣ ਕਰਕੇ ਉਪਰੰਤ ਨਿਤਨੇਮ ਦੇ ਨਾਲ ਕਥਾ ਵਿਚਾਰ ਸਰਵਣ ਕਰਨ ਦੇ ਲਈ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰਸਿੱਖ ਦੇ ਗੁਰੂ ਦੇ ਨਾਲ ਪ੍ਰੀਤ ਹੋਵੇ ਤੇ ਵਿਖੜੇ ਪੈਂਡੇ ਵੀ ਝਾਗ ਕੇ ਸਿੱਖ ਗੁਰੂ ਦੇ ਪਾਸ ਗੁਰੂ ਦੀ ਅਸੀਸ ਦੇ ਪਾਤਰ ਬਣਨ ਦੇ ਵਾਸਤੇ ਪਹੁੰਚਦਾ ਹੈ। ਐਸੇ ਪ੍ਰੇਮੀ ਸਿੱਖ ਨੂੰ ਗੁਰੂ ਆਪਣੀਆਂ ਰਹਿਮਤਾਂ, ਆਪਣੀਆਂ ਬਖਸ਼ਿਸ਼ਾਂ, ਆਪਣੀ ਕਿਰਪਾ ਦੇ ਨਾਲ ਸਰਸ਼ਾਰ ਕਰਕੇ ਉਹਦੇ ਜੀਵਨ ਦੇ ਵਿੱਚ ਆਤਮਿਕ ਰਸ ਪੈਦਾ ਕਰਨ ਦੀ ਬਖਸ਼ਿਸ਼ ਕਰਦਾ ਹੈ। ਆਪ ਜੀ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਸੱਜ ਬੈਠੇ ਹੋ। ਆਓ, ਗੁਰਦੇਵ ਪਾਤਸ਼ਾਹ ਜੀ ਨੇ ਪੰਜਵੇਂ ਗੁਰਦੇਵ ਨਿਰੰਕਾਰੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਨੂੰ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ ਪਿਆਰ ਸਤਿਕਾਰ ਸਹਿਤ ਬੁਲਾਓ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ।
ਗੁਰਦੇਵ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਸਾਹਿਬ ਬਖਸ਼ਿਸ਼ ਕਰਦੇ ਨੇ, ਖੋਜਤ ਖੋਜਤ ਖੋਜ ਕਰਦਿਆਂ ਕਰਦਿਆਂ, ਭਾਲ ਕਰਦਿਆਂ ਕਰਦਿਆਂ, ਲੱਭਦਿਆਂ ਲੱਭਦਿਆਂ ਇਹ ਖੋਜ ਕੀਤੀ, ਇਹ ਵਿਚਾਰ ਕੀਤੀ। ਕਿਸ ਗੱਲ ਦੀ ਵਿਚਾਰ ਕੀਤੀ ਹੈ? ਰਾਮ ਨਾਮ ਤਤ ਸਾਰਾ। ਰਾਮ ਦਾ ਨਾਮ ਇਹ ਤਤ ਸਾਰ ਵਸਤੂ ਹੈ। ਜੋ ਪਰਮੇਸ਼ਰ ਦਾ ਨਾਮ ਹੈ ਇਹ ਸਾਰਿਆਂ ਤੋਂ ਸ੍ਰੇਸ਼ਠ ਵਸਤੂ ਹੈ, ਇਹ ਸਿਧਾਂਤਕ ਵਸਤੂ ਹੈ। ਇਉਂ ਕਹਿ ਲਓ ਕਿ ਜਿਸ ਤਰ੍ਹਾਂ ਦੁੱਧ ਨੂੰ ਜਮਾ ਕੇ ਦਹੀਂ ਬਣਦਾ ਹੈ, ਦਹੀਂ ਨੂੰ ਰਿੜਕ ਕੇ ਉਸ ਦੇ ਵਿੱਚੋਂ ਮੱਖਣ ਕੱਢਿਆ ਜਾਂਦਾ ਹੈ। ਗੁਰਦੇਵ ਪਾਤਸ਼ਾਹ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ ਕਿ ਖੋਜ ਕਰਦਿਆਂ ਕਰਦਿਆਂ ਇਸ ਗੱਲ ਦੀ ਖੋਜ ਕੀਤੀ ਹੈ। ਇਹ ਸਿੱਟਾ ਸਾਹਮਣੇ ਆਇਆ ਹੈ ਕਿ ਪਰਮੇਸ਼ਰ ਦਾ ਨਾਮ ਹੀ ਸਾਰੀਆਂ ਤੋਂ ਸਾਰ ਵਸਤੂ ਹੈ, ਪਰਮੇਸ਼ਰ ਦਾ ਨਾਮ ਹੀ ਸਰਬ ਸ੍ਰੇਸ਼ਟ ਵਸਤੂ ਹੈ। ਵਾਸਤਵ ਦੇ ਵਿੱਚ ਸਰਵਰੇ ਕਾਇਨਾਤ ਵਿੱਚ ਜਿਤਨੀ ਵੀ ਲੋਕਾਈ ਹੈ ਇਹ ਦੋ ਰਸਾਂ ਦੇ ਵਿੱਚ ਆਪਣੇ ਆਪ ਨੂੰ ਇਸਨੇ ਗੁੰਥਨ ਕੀਤਾ ਹੋਇਆ। ਕੁਝ ਐਸੇ ਮਨੁੱਖ ਨੇ ਜਿਹੜੇ ਭਜਨ ਦੇ ਰਸ ਵਿੱਚ ਲੀਨ ਨੇ, ਕੁਝ ਐਸੇ ਨੇ ਜਿਹੜੇ ਭੋਜਨ ਦੇ ਰਸ ਵਿੱਚ ਲੀਨ ਨੇ। ਭੋਜਨ ਦੀ ਪ੍ਰਾਪਤੀ ਦੇ ਵਾਸਤੇ ਤੇ ਮਨੁੱਖ ਅਨੇਕਾਂ ਯਤਨ ਕਰਦਾ ਹੈ। ਰਾਤ ਜੇ ਸੋਵਹਿ ਦਿਨ ਕਰ ਹੈ ਕਾਮ, ਅਨੇਕਾਂ ਯਤਨ ਕਰਕੇ ਮਨੁੱਖ ਭੋਜਨ ਦੀ ਪ੍ਰਾਪਤੀ ਦੇ ਵਾਸਤੇ ਉਪਰਾਲੇ ਕਰਦਾ ਹੈ। ਪਸ਼ੂ ਵੀ ਕਰਦਾ ਹੈ, ਪੰਛੀ ਵੀ ਕਰਦਾ ਹੈ ਤੇ ਮਨੁੱਖ ਵੀ ਕਰਦਾ ਹੈ। ਪੰਛੀ ਵੀ ਸੁਬਾਹ ਹੁੰਦਿਆਂ ਆਪਣੀ ਡਾਲੀ ਤੋਂ ਉੱਠਦੇ ਨੇ ਤੇ ਬਾਹਰ ਜਾ ਕੇ ਆਪਣੇ ਭੋਜਨ ਦੀ ਤਲਾਸ਼ ਕਰਦੇ ਨੇ। ਪਸ਼ੂ ਵੀ ਆਪਣੀ ਭੋਜਨ ਦੀ ਤਲਾਸ਼ ਦੇ ਵਿੱਚ ਨਿਕਲਦਾ ਹੈ, ਚਾਹੇ ਕੋਈ ਜੰਗਲ ਦੇ ਵਿੱਚ ਜਾ ਕੇ ਸ਼ਿਕਾਰ ਕਰੇ ਤੇ ਚਾਹੇ ਕੋਈ ਪਾਲਤੂ ਪਸ਼ੂ ਘਰ ਦੇ ਵਿੱਚ ਹੈ, ਉਸ ਨੂੰ ਵੀ ਭੋਜਨ ਦੇ ਵਾਸਤੇ ਆਪਣੀ ਉਡੀਕ ਕਰਨੀ ਪੈਂਦੀ ਹੈ। ਇਹ ਤਾਂ ਗੱਲ ਠੀਕ ਹੈ ਕਿ ਮਨੁੱਖ ਨੇ ਭੋਜਨ ਦੀ ਪ੍ਰਾਪਤੀ ਦੇ ਵਾਸਤੇ ਬਹੁਤ ਯਤਨ ਕੀਤੇ ਨੇ, ਪਰ ਸੱਚ ਜਾਣਿਓ ਭਜਨ ਦੀ ਪ੍ਰਾਪਤੀ ਦੇ ਵਾਸਤੇ ਮਨੁੱਖ ਬਿਲਕੁਲ ਅਵੇਸਲਾ ਹੈ। ਭਜਨ ਦੇ ਵਾਸਤੇ ਇਸਨੇ ਕੋਈ ਉਪਰਾਲੇ ਨਹੀਂ ਕੀਤੇ ਹਨ। ਸਰੀਰ ਵਿੱਚ ਖੂਨ ਚੱਲ ਰਿਹਾ ਹੈ, ਸਰੀਰ ਦੇ ਵਿੱਚ ਨਸਾਂ ਦੇ ਵਿੱਚ ਖੂਨ ਚੱਲਦਾ ਹੈ, ਕੰਮ ਕਰਦਾ ਹੈ, ਇਹ ਭੋਜਨ ਤੇ ਖੜਾ ਹੈ ਕਿਉਂਕਿ ਭੋਜਨ ਦੇ ਨਾਲ ਸਰੀਰ ਚੱਲਦਾ ਹੈ। ਵਿਦਾਂਤ ਵਿੱਚ ਗੁਰਮੁਖਾਂ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਇਹ ਜੋ ਸਾਡਾ ਸਰੀਰ ਹੈ ਪੰਜਮੈ ਕੋਸ਼ ਕਿਹਾ ਗਿਆ ਇਸਨੂੰ, ਔਰ ਸਰੀਰ ਅੰਨਮੈ ਕੋਸ਼ ਹੈ, ਅੰਨ ਦੇ ਨਾਲ ਚੱਲਣ ਵਾਲਾ ਤਨ ਹੈ। ਅੰਨ ਤੋਂ ਬਿਨਾਂ ਇਹ ਤਨ ਜਿਹੜਾ ਨਿਟਾਲ ਹੋ ਜਾਂਦਾ ਹੈ, ਅੰਨ ਤੋਂ ਬਿਨਾਂ ਇਹ ਸਰੀਰ ਚੱਲ ਹੀ ਨਹੀਂ ਸਕਦਾ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਨੇ ਅੰਨ ਨੂੰ ਤਿਆਗਣ ਵਾਲਿਆਂ ਦੇ ਉੱਤੇ ਕਟਾਕਸ਼ ਕੀਤਾ ਹੈ ਕਿ ਛੋਟਾ ਹੈ ਅੰਨ ਕਰ ਹੈ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ, ਜਗ ਮੈਂ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇ ਵਟਕਾ ਸਾਰੀ, ਅੰਨੇ ਬਿਨਾਂ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਅੰਨ ਦੇ ਤਿਆਗਣ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਐਸੇ ਬਹੁਤ ਸਾਰੇ ਜੀਵ ਨੇ ਜਿਹੜੇ ਅੰਨ ਨਹੀਂ ਛਕਦੇ ਹਨ, ਕੁਝ ਦੁੱਧ ਦੇ ਆਸਰੇ ਰਹਿਣ ਵਾਲੇ ਨੇ, ਕੁਝ ਐਸੇ ਪਸ਼ੂ ਪੰਛੀ ਨੇ ਘਾਹ ਪੱਠੇ ਦੇ ਆਸਰੇ ਤੇ ਰਹਿਣ ਵਾਲੇ ਨੇ। ਇਹ ਜ਼ਰੂਰੀ ਨਹੀਂ ਕਿ ਮਨੁੱਖ ਅੰਨ ਨੂੰ ਹੀ ਛੱਕ ਕੇ ਆਪਣਾ ਜੀਵਨ ਬਤੀਤ ਕਰ ਸਕੇ, ਪਰ ਇੱਕ ਬੇਨਤੀ ਕਰਾਂ, ਅਨੇਕਾਂ ਸਾਧਨਾਂ ਦੇ ਨਾਲ ਮਨੁੱਖ ਅੰਨ ਦਾ ਤਿਆਗ ਕਰ ਸਕਦਾ ਹੈ ਪਰ ਭੁੱਖ ਦਾ ਤਿਆਗ ਨਹੀਂ ਕਰ ਸਕਦਾ ਹੈ। ਅੰਨ ਦਾ ਤਿਆਗ ਹੋ ਸਕਦਾ ਹੈ, ਭੁੱਖ ਦਾ ਤਿਆਗ ਨਹੀਂ ਹੋ ਸਕਦਾ ਹੈ। ਮਨੁੱਖ ਪਾਣੀ ਨੂੰ ਤਿਆਗ ਸਕਦਾ ਹੈ ਪਰ ਪਿਆਸ ਨੂੰ ਨਹੀਂ ਤਿਆਗ ਸਕਦਾ ਹੈ। ਪਿਆਸ ਹਰ ਇੱਕ ਨੂੰ ਲੱਗਦੀ ਹੈ, ਭੁੱਖ ਵੀ ਹਰ ਇੱਕ ਜੀਵ ਨੂੰ ਲੱਗਦੀ ਹੈ, ਔਰ ਜੋ ਭੋਜਨ ਹੈ ਇਹ ਭੋਜਨ ਦਾ ਸੰਬੰਧ ਰਸ ਦੇ ਨਾਲ ਹੈ, ਸਵਾਦ ਨਾਲ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਰੁਪਏ ਕੰਮ ਹੈ ਦੋਸਤੀ, ਭੁੱਖੇ ਸਾਦੇ ਗੰਢ। ਭੋਜਨ ਦੀ ਪ੍ਰੀਤ ਸਵਾਦ ਦੇ ਨਾਲ ਹੈ। ਅਗਰ ਕਿਸੇ ਮਨੁੱਖ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ, ਉਸ ਮਨੁੱਖ ਦੇ ਅੱਗੇ ਲਿਆ ਕੇ ਤੁਸੀਂ ਕੋਈ ਬਹਿਆ ਪ੍ਰਸ਼ਾਦਾ ਰੱਖ ਦਿਓ, ਉਸ ਨੂੰ ਵੀ ਛਕਦਾ ਤੇ ਉਸ ਨੂੰ ਬਹੁਤ ਆਨੰਦ ਆਉਂਦਾ। ਰੁੱਖਾ ਮਿੱਸਾ ਭੋਜਨ ਛੱਕ ਕੇ ਬਹੁਤ ਆਨੰਦਿਤ ਹੁੰਦਾ ਹੈ ਮਨੁੱਖ। ਅਗਰ ਕੋਈ ਮਨੁੱਖ ਰੱਜਿਆ ਹੋਇਆ ਉਹਦੇ ਸਾਹਮਣੇ 36 ਪਕਵਾਨ ਰੱਖ ਦਿਓ, ਉਸ ਨੂੰ ਕੋਈ ਆਨੰਦ ਨਹੀਂ ਆਏਗਾ। ਇਸ ਲਈ ਜਿਹੜਾ ਆਨੰਦ ਭੋਜਨ ਦਾ ਪਹਿਲੀ ਬੁਰਕੀ ਦੇ ਵਿੱਚ ਹੈ ਉਹ ਅਖੀਰਲੀ ਵਿੱਚ ਨਹੀਂ ਰਹੇਗਾ। ਜਿਵੇਂ ਜਿਵੇਂ ਭੁੱਖ ਘਟਦੀ ਹੈ ਤਿਵੇਂ ਤਿਵੇਂ ਪਦਾਰਥ ਦਾ ਸਵਾਦ ਘਟਦਾ ਜਾਂਦਾ ਹੈ, ਘਟਦਾ ਜਾਂਦਾ ਹੈ। ਔਰ ਇੱਕ ਬੇਨਤੀ ਕਰਾਂ, ਭੋਜਨ ਤੋਂ ਬਣੀ ਹੋਈ ਸ਼ਕਤੀ ਦੂਸਰੇ ਨੂੰ ਖੋਣ ਤੋਂ ਮਜ਼ਬੂਰ ਕਰਦੀ ਹੈ। ਭੋਜਨ ਦੇ ਨਾਲ ਪਲਿਆ ਹੋਇਆ ਤਨ ਦੂਸਰੇ ਉੱਤੇ ਜ਼ਬਰ ਜ਼ੁਰਮਾਈ ਕਰਦਾ ਹੈ। ਭੋਜਨ ਤੋਂ ਬਣੀ ਹੋਈ ਤਾਕਤ ਮਾੜੇ ਨੂੰ ਲਿਤਾੜਨ ਦਾ ਯਤਨ ਕਰਦੀ ਹੈ, ਪਰ ਦੂਸਰੇ ਪਾਸੇ ਜੋ ਤਤ ਸਾਰ ਹੈ, ਜੋ ਭਜਨ ਦਾ ਰਸ ਹੈ, ਇਹ ਭਜਨ ਦਾ ਰਸ ਭੋਜਨ ਦੀ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ ਹੈ ਕਿ ਅਸੀਂ ਬਹੁਤੀ ਮੁਸ਼ਕਤ ਕਰੀਏ, ਮਿਹਨਤ ਕਰੀਏ ਤੇ ਸਾਨੂੰ ਬਹੁਤਾ ਭੋਜਨ ਪ੍ਰਾਪਤ ਹੋ ਜਾਏ। ਨਹੀਂ, ਇਹ ਭਜਨ ਦਾ ਸੰਬੰਧ ਸਹਿਜ ਦੇ ਨਾਲ ਹੈ, ਭਜਨ ਦਾ ਸੰਬੰਧ ਟਿਕਾਓ ਦੇ ਨਾਲ ਹੈ, ਭਜਨ ਦਾ ਸੰਬੰਧ ਇਕਾਗਰਤਾ ਦੇ ਨਾਲ ਹੈ। ਇਸ ਕਰਕੇ ਜਿਨ੍ਹਾਂ ਨੇ ਭਜਨ ਦਾ ਰਸ ਪ੍ਰਾਪਤ ਕੀਤਾ ਹੈ ਨਾ, ਉਹਨਾਂ ਨੇ ਇਕਾਂਤ ਨੂੰ ਪਸੰਦ ਕੀਤਾ ਹੈ, ਉਹਨਾਂ ਨੇ ਇਕਾਗਰਤਾ ਵਿੱਚ ਆਪਣੇ ਆਪ ਨੂੰ ਜੋੜਨ ਦਾ ਯਤਨ ਕੀਤਾ ਹੈ। ਇਸੇ ਕਰਕੇ ਗੁਰਦੇਵ ਪਾਤਸ਼ਾਹ ਨੇ ਨਾ ਭਜਨ ਦਾ ਰਸ ਲੈਣ ਵਾਸਤੇ ਸਿੱਖ ਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫੁਰਮਾਨ ਹੋਵਾ, ਵਰਸੋ ਕਿਰਪਾ ਧਾਰ। ਬਬੀਹਾ ਵੀ ਅੰਮ੍ਰਿਤ ਵੇਲੇ ਬੋਲਦਾ, ਟਿਕਾਓ ਦੇ ਵਿੱਚ ਬੋਲਦਾ ਹੈ ਤੇ ਬਬੀਹੀ ਦਾ ਅੰਮ੍ਰਿਤ ਵੇਲੇ ਬੋਲਿਆ ਹੋਇਆ ਮਾਲਕ ਦੇ ਦਰ ਤੇ ਪੁਕਾਰ ਸੁਣੀ ਜਾਂਦੀ ਹੈ। ਬਬੀਹੇ ਦੀ ਪਿਆਸ ਬੁਝਾਉਣ ਦੇ ਲਈ ਇਹ ਜਿਵੇਂ ਬਰਸਾਤ ਹੋ ਰਹੀ ਹੈ ਨਾ, ਫਿਰ ਨਿਰੰਕਾਰ ਦੀ ਬਰਸਾਤ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਸਿੱਖ ਅੰਮ੍ਰਿਤ ਵੇਲੇ ਜਾਗਦਾ ਹੈ, ਅੰਮ੍ਰਿਤ ਵੇਲੇ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਉਹਦੀ ਪੁਕਾਰ ਵੀ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ। ਆਤਮਿਕ ਆਨੰਦ ਦੀ ਬਰਸਾਤ ਹੁੰਦੀ ਹੈ। ਆਤਮਿਕ ਆਨੰਦ ਜਿਸ ਅੰਦਰ ਵਸ ਜਾਏ ਉਹਦਾ ਮਨ ਟਿਕਾਓ ਦੇ ਵਿੱਚ ਆ ਜਾਂਦਾ, ਉਹਦੀ ਪੁਕਾਰ ਬੰਦ ਹੋ ਜਾਂਦੀ ਹੈ, ਉਹਦੇ ਸੰਕਲਪ ਬੰਦ ਹੋ ਜਾਂਦੇ ਨੇ, ਉਹਦੇ ਫੁਰਨਿਆਂ ਦਾ ਅਭਾਵ ਹੋ ਜਾਂਦਾ ਹੈ। ਇਸ ਕਰਕੇ ਜੋ ਭਜਨ ਹੈ ਨਾ, ਇਹ ਭਜਨ ਦੀ ਸ਼ਕਤੀ ਦੂਸਰੇ ਨੂੰ ਕੁਝ ਦੇਣ ਵਾਸਤੇ ਮਜਬੂਰ ਕਰਦੀ ਹੈ। ਭੋਜਨ ਖੋਣ ਵਾਸਤੇ ਮਜਬੂਰ ਕਰਦਾ, ਭਜਨ ਦੇਣ ਵਾਸਤੇ ਮਜਬੂਰ ਕਰਦਾ। ਭੋਜਨ ਦੀ ਬਣੀ ਸ਼ਕਤੀ ਜਿਹੜੀ ਹੈ ਇਹ ਸਰੀਰ ਨੂੰ ਰੋਗੀ ਕਰਦੀ ਹੈ, ਪਰ ਭਜਨ ਦੀ ਬਣੀ ਸ਼ਕਤੀ ਸਰੀਰ ਨੂੰ ਯੋਗੀ ਕਰਦੀ ਹੈ। ਯੋਗੀ ਦਾ ਮਤਲਬ ਇਹ ਨਹੀਂ ਕਿ ਜਿਸ ਨੇ ਸ਼ਰਵਣ ਫਾਰ ਕੰਨੋ ਮੁੰਦਰਾ ਦੁਆ ਡਾਰੀ, ਆਪਣੇ ਕੰਨ ਪੜਵਾ ਕੇ ਦੋ ਮੁੰਦਰਾਂ ਪਵਾ ਲਈਆਂ ਤੇ ਯੋਗੀ ਬਣ ਗਿਆ। ਨਹੀਂ, ਯੋਗੀ ਕਿਹਾ ਜਾਂਦਾ ਜੁੜੇ ਹੋਏ ਨੂੰ, ਜਿਹੜਾ ਜੁੜ ਜਾਏ ਉਹੀ ਯੋਗੀ ਹੈ। ਤੇ ਜਿਸ ਨੇ ਜੁੜਨਾ ਹੈ ਨਾ, ਉਸ ਨੂੰ ਕਿਸੇ ਖਾਸ ਲਿਬਾਸ ਦੀ ਲੋੜ ਨਹੀਂ ਪੈਂਦੀ ਖਿਮਾ ਕਰਨੀ, ਕਿਸੇ ਖਾਸ ਪਹਿਰਾਵੇ ਦੀ ਲੋੜ ਨਹੀਂ ਪੈਂਦੀ ਉਸ ਨੂੰ ਜੁੜਨ ਵਾਲੇ ਨੂੰ। ਕਮੀਜ਼ ਵਾਲਾ ਵੀ ਜੁੜ ਜਾਂਦਾ, ਪੈਂਟ ਵਾਲਾ ਵੀ ਜੁੜ ਜਾਂਦਾ, ਪਜਾਮੇ ਵਾਲਾ ਵੀ ਜੁੜ ਜਾਂਦਾ। ਸਾਡਾ ਇਤਿਹਾਸ ਗਵਾਹ ਹੈ। ਭਗਤਾਂ ਦਾ ਜੀਵਨ ਪੜ੍ਹੀਏ, ਜੁੜਿਆਂ ਦਾ ਜੀਵਨ ਪੜ੍ਹੀਏ, ਗੁਰੂ ਕੇ ਪਿਆਰਿਆਂ ਦਾ ਜੀਵਨ ਪੜ੍ਹੀਏ, ਗੁਰਸਿੱਖਾਂ ਦਾ ਜੀਵਨ ਪੜ੍ਹੀਏ। ਜੀਵਨ ਦੇ ਪਹਿਲੇ ਹਿੱਸੇ ਵਿੱਚ ਜਿਨ੍ਹਾਂ ਨੇ ਪ੍ਰਭੂ ਤੋਂ ਟੁੱਟ ਕੇ ਸੰਸਾਰ ਨਾਲ ਜੁੜ ਕੇ ਭੋਜਨ ਦੀ ਸ਼ਕਤੀ ਪ੍ਰਾਪਤ ਕੀਤੀ, ਉਹਨਾਂ ਨੇ ਸੰਸਾਰ ਨੂੰ ਲੁੱਟਿਆ। ਤੇ ਜਦੋਂ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ, ਭਜਨ ਦੀ ਪ੍ਰਾਪਤੀ ਹੋਈ, ਫਿਰ ਆਪਣੇ ਆਪ ਨੂੰ ਲੁਟਾ ਦਿੱਤਾ ਹੈ। ਆਪਾਂ ਗੁਰੂ ਤੋਂ ਕੁਰਬਾਨ ਕਰ ਦਿੱਤਾ ਹੈ, ਆਪਾਂ ਗੁਰੂ ਤੋਂ ਨਿਸ਼ਾਵਰ ਕਰ ਦਿੱਤਾ ਹੈ। ਇਸ ਲਈ ਭੋਜਨ ਦੀ ਸ਼ਕਤੀ ਮਨੁੱਖ ਨੂੰ ਰੋਗੀ ਕਰਦੀ ਹੈ ਤੇ ਭਜਨ ਦੀ ਸ਼ਕਤੀ ਮਨੁੱਖ ਨੂੰ ਯੋਗੀ ਬਣਾਉਂਦੀ ਹੈ। ਭੋਜਨ ਦੀ ਸ਼ਕਤੀ ਮਨੁੱਖ ਨੂੰ ਕਾਮੀ ਬਣਾਉਂਦੀ ਹੈ, ਭਜਨ ਦੀ ਸ਼ਕਤੀ ਮਨੁੱਖ ਨੂੰ ਨਾਮੀ ਬਣਾਉਂਦੀ ਹੈ, ਨਾਮ ਦੇ ਨਾਲ ਜੋੜਦੀ ਹੈ। ਕਿਉਂਕਿ ਆਪ ਜੀ ਕਈ ਵਾਰੀ ਗੁਰਦੇਵ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹੋ, ਭੋਗੰ ਤਾਂ ਰੋਗੰ, ਜਿਤਨਾ ਜ਼ਿਆਦਾ ਮਨੁੱਖ ਭੋਗੀ ਹੈ ਉਤਨਾ ਹੀ ਜ਼ਿਆਦਾ ਰੋਗੀ ਹੈ। ਜਿਤਨਾ ਮਨੁੱਖ ਜ਼ਿਆਦਾ ਸਿਮਰਨ ਦੇ ਨਾਲ ਜੁੜਿਆ ਹੋਇਆ ਉਤਨਾ ਹੀ ਮਨੁੱਖ ਆਤਮਿਕ ਤਲ ਤੇ ਤੰਦਰੁਸਤ ਹੈ। ਤੇ ਗੁਰਦੇਵ ਪਾਤਸ਼ਾਹ ਨੇ ਤੇ ਬਚਨ ਹੀ ਇਹ ਕਹਿ ਦਿੱਤੇ, ਉਸ ਨੂੰ ਜੀਵਿਆ ਹੀ ਉਸ ਨੂੰ ਕਿਹਾ ਪਾਤਸ਼ਾਹ ਜੀ ਨੇ ਜਿਹੜਾ ਨਾਮ ਦੇ ਨਾਲ ਜੁੜਿਆ ਹੋਇਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ ਖਾਏ। ਤ੍ਰਿਗ ਇਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਫਿਰ ਜ਼ਿੰਦਗੀ ਕਿਸ ਨੂੰ ਕਿਹਾ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਵਸਿਆ ਨਾ ਨਿਰੰਕਾਰ, ਉਸ ਨੂੰ ਜਿਉਂਦਾ ਕਿਹਾ ਗਿਆ। ਚਾਹੇ ਉਹਦੀ ਉਮਰ 7 ਸਾਲ ਦੀ ਹੈ, ਚਾਹੇ ਉਹ 5 ਸਾਲ ਦਾ ਹੈ, ਉਹ ਹਮੇਸ਼ਾ ਹੀ ਜੁੜ ਗਿਆ ਹੈ। ਤੇ ਚਾਹੇ ਕੋਈ ਕਿਤਨੀ ਵੀ ਵੱਡੀ ਆਰਜੂ ਪ੍ਰਾਪਤ ਕੀਤੀ ਹੈ ਨਾ, ਤੇ ਭੋਗਾਂ ਵਿੱਚ ਖਲਤਾਨ ਖੱਚਤ ਹੈ, ਉਹਦੀ ਜ਼ਿੰਦਗੀ ਕਿਸੇ ਕੰਮ ਨਹੀਂ ਆਈ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਇਹ ਪਾਵਨ ਬਚਨ ਬਖਸ਼ਿਸ਼ ਕੀਤੇ ਨੇ ਸਾਨੂੰ ਕਿ ਇਤਨੇ ਜਿਤਨੇ ਸੰਸਾਰ ਦੇ ਰਸ ਨੇ, ਉਹਨਾਂ ਸੰਸਾਰ ਦੇ ਰਸਾਂ ਨੂੰ ਤਿਆਗਣਾ ਚਾਹੀਦਾ। ਤਿਆਗਣ ਤੋਂ ਮਤਲਬ ਇਹ ਨਹੀਂ ਕਿ ਅਸੀਂ ਪ੍ਰਸ਼ਾਦਾ ਨਹੀਂ ਛਕਣਾ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਸਤਰ ਨਹੀਂ ਪਾਉਣੇ, ਇਹਦਾ ਭਾਵ ਇਹ ਨਹੀਂ ਕਿ ਅਸੀਂ ਕਿਰਤ ਨਹੀਂ ਕਰਨੀ ਹੈ। ਨਹੀਂ, ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਔਰ ਵਿਦਵਾਨ ਸਿਆਣੇ ਇਹ ਕਹਿੰਦੇ ਨੇ ਭੋਜਨ ਇਸ ਵਾਸਤੇ ਛਕਣਾ ਹੈ ਕਿ ਅਸੀਂ ਜ਼ਿੰਦਾ ਰਹੀਏ, ਜ਼ਿੰਦਾ ਇਸ ਵਾਸਤੇ ਰਹਿਣਾ ਹੈ ਕਿ ਅਸੀਂ ਇਬਾਦਤ ਖੁਦਾ ਕਰੀਏ। ਜੀਵਨ ਇਸ ਵਾਸਤੇ ਹੈ ਕਿ ਅਸੀਂ ਮਾਲਕ ਦੀ ਬੰਦਗੀ ਕਰੀਏ, ਤੇ ਸਰੀਰ ਇਸ ਵਾਸਤੇ ਜ਼ਿੰਦਾ ਰੱਖਣਾ ਹੈ ਕਿ ਸਰੀਰ ਚੱਲਦਾ ਰਹੇ ਚੱਲਦਾ ਰਹੇ। ਇਸ ਲਈ ਭੋਜਨ ਛਕਣਾ ਹੈ ਤਾਂ ਕਿ ਅਸੀਂ ਆਪਣੇ ਸ਼ੁਭ ਕਰਮਾਂ ਵਿੱਚ ਪ੍ਰਵਿਰਤ ਰਹੀਏ, ਸ਼ੁਭ ਕਰਮ ਕਰਕੇ ਭਜਨ ਦੇ ਵਿੱਚ ਜੁੜੇ ਰਹੀਏ। ਵਿਕਾਰਾਂ ਵਾਸਤੇ ਨਹੀਂ ਖਾਣਾ, ਨਿਰੰਕਾਰ ਵਾਸਤੇ ਖਾਣਾ, ਕਿਉਂਕਿ ਜੇ ਸਰੀਰ ਹੈ ਨਾ ਤੰਦਰੁਸਤੀ ਹੈ, ਤਾਂ ਹੀ ਅੰਮ੍ਰਿਤ ਵੇਲੇ ਮਨੁੱਖ ਜਾਗ ਸਕਦਾ, ਤਾਂ ਹੀ ਨਿਤਨੇਮ ਕਰ ਸਕਦਾ, ਤਾਂ ਹੀ ਸੇਵਾ ਤੇ ਸਿਮਰਨ ਕਰ ਸਕਦਾ ਹੈ। ਤੇ ਜੇ ਅਸੀਂ ਅੰਨ ਨੂੰ ਹੀ ਤਿਆਗ ਦਿੱਤਾ ਵੀ ਅੰਨ ਤੇ ਛਕਣਾ ਹੀ ਨਹੀਂ, ਭੋਜਨ ਨਹੀਂ ਛਕਣਾ, ਨਹੀਂ, ਉਸ ਭੋਜਨ ਦੀ ਮਨਾਹੀ ਨਹੀਂ ਹੈ। ਭੋਜਨ ਵਿੱਚੋਂ ਵਿਕਾਰ ਨਾ ਪੈਦਾ ਹੋਣ ਇਹ ਖਿਆਲ ਰੱਖਣਾ। ਭੋਜਨ ਵਿੱਚੋਂ ਸਰੀਰ ਅਸੀਂ ਜ਼ਿੰਦਾ ਰੱਖਣਾ ਤੇ ਸਰੀਰ ਜ਼ਿੰਦਾ ਰੱਖ ਕੇ ਨਿਰੰਕਾਰ ਨੂੰ ਪੈਦਾ ਕਰਨਾ। ਇਸੇ ਸਰੀਰ ਵਿੱਚੋਂ ਅਸੀਂ ਨਿਰੰਕਾਰ ਦੇ ਨਾਲ ਜੁੜਨਾ, ਬ੍ਰਹਮ ਦੇ ਨਾਲ ਜੁੜਨਾ। ਇਸ ਲਈ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਹ ਸਿਧਾਂਤ ਬਖਸ਼ਿਸ਼ ਕੀਤਾ ਹੈ ਕਿ ਇਹ ਜੀਵ ਇਹ ਮਨੁੱਖ ਕਿਤੇ ਸੰਸਾਰ ਦੀ ਖੋਜ ਵਿੱਚ ਹੀ ਨਾ ਲੱਗਿਆ ਰਹੀ। ਆਪ ਜੀ ਕਈ ਵਾਰੀ ਸ਼ਬਦ ਪੜ੍ਹਦੇ ਹੋ ਨਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੀਵ ਰੋਜ਼ਾਨਾ ਹੀ ਆਪਣੇ ਮਨ ਵਿੱਚ ਖੋਜ ਕਰ। ਕਾਹਦੇ ਲਈ ਖੋਜ ਕਰਨੀ ਹੈ? ਆਪਣੇ ਜੀਵਨ ਦੀ ਖੋਜ ਕਰਨੀ ਹੈ, ਆਪਣੇ ਮਨ ਦੀ ਖੋਜ ਕਰਨੀ ਹੈ, ਆਪਣੇ ਮਨ ਦੇ ਸੰਕਲਪਾਂ ਦੀ ਖੋਜ ਕਰਨੀ ਹੈ। ਮੈਂ ਬੇਨਤੀ ਕਰਾਂ, ਜਿਵੇਂ ਆਪ ਜੀ ਗੁਰਦੇਵ ਦੀ ਹਜ਼ੂਰੀ ਵਿੱਚ ਸੱਜ ਬੈਠੇ ਹੋ ਨਾ, ਇਸੇ ਤਰ੍ਹਾਂ ਸੰਗਤ ਸਜੀ, ਔਰ ਕਿੰਨੇ ਵੱਡੇ ਭਾਗਾਂ ਵਾਲੇ ਅਸੀਂ, ਕਿਤੇ ਥੋੜ੍ਹਾ ਜਿਹਾ ਅਸੀਂ ਖਿਆਲ ਕਰ ਲਿਆ ਕਰੀਏ ਕਿ ਕਿੰਨੀ ਸਤਿਗੁਰਾਂ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ। ਪੰਚਮ ਪਾਤਸ਼ਾਹ ਜੀ ਵੀ ਜਿੱਥੇ ਪ੍ਰਕਾਸ਼ਮਾਨ ਸਤਿਗੁਰੂ ਜੀ ਨੇ ਨਾ, ਇਸੇ ਏਰੀਏ ਦੇ ਵਿੱਚ ਹੀ ਗੁਰਦੇਵ ਪਾਤਸ਼ਾਹ ਜੀ ਸੁਸ਼ੋਭਿਤਮਾਨ ਹੁੰਦੇ ਸੀ। ਇਹ ਸਾਹਮਣੇ ਛੋਟਾ ਜਿਹਾ ਮੰਜੀ ਸਾਹਿਬ ਬਣਿਆ ਜਿੱਥੇ ਬੈਠ ਕੇ ਗੁਰਦੇਵ ਪਾਤਸ਼ਾਹ ਨੇ 12ਵਾਂ ਦੀ ਬਾਣੀ ਉਚਾਰਨ ਕੀਤੀ ਹੈ। 5ਵੇਂ ਗੁਰਦੇਵ ਜੀ ਆਪ ਸੱਜਦੇ ਸਨ, ਬੇਅੰਤ ਸੰਗਤਾਂ ਆਉਂਦੀਆਂ ਨੇ ਤੇ ਕਥਾ ਹੁੰਦੀ ਹੈ ਜਿਵੇਂ ਆਪ ਜੀ ਸਰਵਣ ਕਰਦੇ। ਅਸੀਂ ਇਸ ਗੱਲ ਨੂੰ ਤਸਲੀਮ ਕਰ ਲਈਏ ਕਿ ਅੱਜ ਵੀ ਪੰਚਮ ਪਾਤਸ਼ਾਹ ਜੀ ਸਾਕਸ਼ਾਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ। ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਹੈ ਉਹ ਵੀਰ ਬਹੁਤ ਭੁਲੇਖੇ ਵਿੱਚ ਨੇ, ਜਿਹੜੇ ਕਹਿੰਦੇ ਨੇ 11ਵੀਂ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ 11ਵੀਂ ਪਾਤਸ਼ਾਹੀ ਨਹੀਂ, ਇਹ 10 ਗੁਰੂ ਸਾਹਿਬਾਨਾਂ ਦਾ ਆਤਮਿਕ ਸਰੂਪ ਹੈ। ਔਰ ਸਾਹਿਬੇ ਆਲਮ ਨੇ ਇਹ ਬਚਨ ਕਹੇ ਸਨ, ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਤੁਸੀਂ ਗੁਰੂ ਦਾ ਸਰੀਰ ਹੋ ਤੇ ਗੁਰੂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਜੀ ਹੈ। ਗੁਰੂ ਦੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਇਸੇ ਲਈ ਗੁਰਦੇਵ ਪਾਤਸ਼ਾਹ ਨੇ ਬਚਨ ਕਹੇ ਸੀ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਸ਼ਬਦ ਦੀ ਖੋਜ ਕਰਨੀ ਹੈ, ਸ਼ਬਦ ਨੂੰ ਆਪਣੇ ਜ਼ਿਹਨ ਵਿੱਚ ਵਸਾਉਣਾ ਹੈ, ਸ਼ਬਦ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦਾ ਯਤਨ ਕਰਨਾ ਹੈ। ਤੇ ਸਤਿਗੁਰੂ ਜੀ ਅੱਜ ਵੀ ਪ੍ਰਕਾਸ਼ਮਾਨ ਨੇ, ਜਾਗਤ ਜੋਤ ਨੇ, ਸੰਗਤਾਂ ਬੈਠੀਆਂ ਹੋਈਆਂ ਨੇ, ਬੇਅੰਤ ਸੰਗਤ ਬੈਠੀ, ਜਿਵੇਂ ਆਪ ਜੀ ਸਸ਼ੋਭਿਤ ਮਾਨ ਗੁਰੂ ਦੀ ਹਜ਼ੂਰੀ ਵਿੱਚ ਨਾ। ਦੋ ਸਿੱਖਾਂ ਨੇ ਬੇਨਤੀ ਕਰ ਦਿੱਤੀ ਪੱਲਾ ਪਾ ਕੇ, ਕਹਿਣ ਲੱਗੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਗ੍ਰਿਸਤੀ ਆ, ਕਾਰੋਬਾਰ ਕਰਨ ਵਾਲੇ ਆ, ਪਰਿਵਾਰ ਹੈ, ਧੀਆਂ ਪੁੱਤਰ ਨੇ, ਘਰ ਵਿੱਚ ਰਹਿੰਦੇ ਆ, ਪਰਿਵਾਰ ਵਿੱਚ ਰਹਿੰਦੇ ਆ, ਕਾਰੋਬਾਰ ਵਿੱਚ ਰਹਿੰਦੇ ਆ, ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏ। ਵੈਸੇ ਪੰਜਵੇਂ ਪਾਤਸ਼ਾਹ ਜੀ ਨੇ ਨਾ ਬੜਾ ਸੌਖਾ ਤਰੀਕਾ ਸਾਨੂੰ ਬਖਸ਼ਿਸ਼ ਕੀਤਾ ਹੈ, ਵਿਆਖਿਆ ਨਹੀਂ ਕਰਨੀ ਕਿਉਂਕਿ ਸਮਾਂ ਨਹੀਂ ਹੈ। ਗੁਰਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਇਤਿਹਾਸ ਵਿੱਚ, ਇਤਿਹਾਸ ਨੇ ਸੰਭਾਲ ਕੇ ਰੱਖੇ ਨੇ। ਮੈਂ ਬੇਨਤੀ ਕਰਾਂ, ਇਤਿਹਾਸ ਜ਼ਰੂਰ ਪੜ੍ਹਿਆ ਕਰੋ, ਸੁਣਿਆ ਕਰੋ, ਵਾਰਤਕ ਇਤਿਹਾਸ ਵੀ ਮਿਲ ਜਾਂਦੇ ਨੇ, ਆਪਣੇ ਘਰ ਵਿੱਚ ਬੈਠ ਕੇ ਵੀ ਇਤਿਹਾਸ ਪੜ੍ਹੋ। ਸ਼ਾਮ ਨੂੰ ਮਨਜੀਤ ਸਾਹਿਬ ਵਿਖੇ ਕਥਾ ਹੁੰਦੀ ਹੈ, ਗੁਰੂ ਘਰਾਂ ਵਿੱਚ ਕਥਾ ਹੁੰਦੀ ਹੈ, ਔਰ ਮੈਂ ਬੇਨਤੀ ਕਰਾਂ ਹਰ ਇੱਕ ਗੁਰੂ ਘਰ ਵਿੱਚ, ਚਾਹੇ ਛੋਟਾ ਹੈ ਤੇ ਚਾਹੇ ਵੱਡਾ ਹੈ, ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ, ਸ਼ਾਮ ਨੂੰ ਇਤਿਹਾਸ ਦੀ ਕਥਾ ਹੋਣੀ ਬਹੁਤ ਜ਼ਰੂਰੀ ਹੈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਕਿ ਜਿਹੜੇ ਗ੍ਰੰਥੀ ਸਿੰਘ ਆਪਣੀ ਆਪਣੀ ਸੇਵਾ ਦੌਰਾਨ ਪਿੰਡਾਂ ਵਿੱਚ ਇਤਿਹਾਸ ਦੀ ਕਥਾ ਕਰਨਗੇ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਹਾਇਤਾ ਦਿੱਤੀ ਜਾਏਗੀ। ਪਰ ਐਸੇ ਗ੍ਰੰਥੀ ਸਿੰਘ ਮਿਲਣੇ ਬਹੁਤ ਔਖੇ ਨੇ, ਕਿਉਂਕਿ ਅਸੀਂ ਗ੍ਰੰਥੀ ਦੀ ਡਿਊਟੀ ਇੱਕ ਆਮਦਨ ਦਾ ਜ਼ਰੀਆ ਸਮਝ ਕੇ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਬਹੁਤ ਮਹਾਨ ਪਵਿੱਤਰ ਸੇਵਾ ਹੈ, ਪਰ ਅਸੀਂ ਇਸ ਸੇਵਾ ਨੂੰ ਇੱਕ ਮਾਇਆ ਦਾ ਸਾਧਨ ਅਪਣਾ ਲਿਆ, ਕੋਈ ਕੰਮ ਨਹੀਂ ਕਰਦਾ, ਚਲੋ ਪਾਠੀ ਬਣ ਜਾਂਦੇ ਹਾਂ, ਗ੍ਰੰਥੀ ਬਣ ਜਾਂਦੇ ਹਾਂ। ਨਹੀਂ ਭਲਿਓ, ਗ੍ਰੰਥੀ ਸਿੰਘ ਬਹੁਤ ਸੁਲਝੇ ਹੋਏ ਹੋਣੇ ਚਾਹੀਦੇ ਨੇ, ਔਰ ਪਿੰਡਾਂ ਨੂੰ ਵੀ ਇਹ ਚਾਹੀਦਾ ਹੈ ਕਿ ਅਸੀਂ ਉਹਨਾਂ ਹੀ ਗ੍ਰੰਥੀ ਸਿੰਘਾਂ ਨੂੰ ਸੇਵਾ ਵਿੱਚ ਹਾਜ਼ਰੀ ਦਈਏ ਜਿਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਦਾ ਪਿਆਰ ਵੀ ਹੋਵੇ ਤੇ ਗੁਰੂ ਦੇ ਸਿਧਾਂਤ ਦਾ ਗਿਆਨ ਵੀ ਹੋਵੇ। ਅੱਜ ਤੇ ਗੁਰੂ ਕੇ ਜਿਹੜੇ ਗ੍ਰੰਥੀ ਸਿੰਘ ਨੇ ਉਹੀ ਸਾਨੂੰ ਮਨਮਤ ਦੀ ਦਲਦਲ ਦੇ ਵਿੱਚ ਤਸੌਲ ਰਹੇ ਨੇ, ਕੋਈ ਧਾਗੇ ਕਰਕੇ ਦੇ ਰਿਹਾ, ਕੋਈ ਪਾਣੀ ਬਣਾ ਕੇ ਦੇ ਰਿਹਾ, ਕੋਈ ਆਟੇ ਨੂੰ ਫੂਕਾ ਮਾਰ ਕੇ ਦੇ ਰਿਹਾ। ਮੇਰੀਆਂ ਭੈਣਾਂ ਤੇ ਪਹਿਲਾਂ ਹੀ ਤਿਆਰ ਹੁੰਦੀਆਂ ਨੇ ਇਸ ਤਰ੍ਹਾਂ ਦੀ ਕਰਮਕਾਂਡੀ ਕੰਮਾਂ ਦੇ ਵਿੱਚ, ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਸਿੱਖਾਂ ਨੇ ਬੇਨਤੀ ਕਰ ਦਿੱਤੀ, ਪਾਤਸ਼ਾਹ ਜੀ ਕਿਰਪਾ ਕਰੋ, ਤੇ ਪੰਚਮ ਪਾਤਸ਼ਾਹ ਨੇ ਪਤਾ ਕੀ ਉਪਦੇਸ਼ ਬਖਸ਼ਿਸ਼ ਕੀਤਾ, ਸਾਹਿਬ ਕਹਿਣ ਲੱਗੇ ਭਾਈ ਗੁਰੂ ਕੇ ਸਿੱਖੋ, ਸੰਗਤ ਵਿੱਚ ਆਉਣਾ ਹੈ ਜਿਵੇਂ ਆਪ ਜੀ ਆਇਓ, ਸੰਗਤ ਵਿੱਚ ਆਉਣਾ ਹੈ ਤੇ ਸੰਗਤ ਵਿੱਚ ਆ ਕੇ ਆਪਣੇ ਮਨ ਦੀ ਪੱਤਰੀ ਵਾਚਣੀ ਹੈ, ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਜਿਸਨੇ ਆਪਣੇ ਮਨ ਦੀ ਪੱਤਰੀ ਵਾਚ ਲਈ ਨਾ, ਸਿਆਣੇ ਕਹਿੰਦੇ ਨੇ ਜਿਸਨੇ ਆਪਣੇ ਮਨ ਨੂੰ ਪੜ੍ਹ ਲਿਆ ਉਸਨੇ ਸਭ ਕੁਝ ਹੀ ਪੜ੍ਹਿਆ, ਅਤੇ ਜਿਸਨੇ ਮਨ ਨੂੰ ਨਹੀਂ ਪੜ੍ਹਿਆ ਭਾਵੇਂ ਉਹ ਕਿੰਨੀਆਂ ਡਿਗਰੀਆਂ ਪ੍ਰਾਪਤ ਕਰ ਲਵੇ, ਕੁਝ ਵੀ ਨਹੀਂ ਪੜ੍ਹਿਆ ਉਸਨੇ। ਮਨ ਨੂੰ ਪੜ੍ਹਨਾ ਹੀ ਸਭ ਤੋਂ ਮਹਾਨ ਪੜ੍ਹਾਈ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਮਨ ਦੇ ਨਾਲ ਝਗੜਾ ਕਰਨਾ ਹੈ ਅਤੇ ਮਨ ਦੇ ਨਾਲ ਹੀ ਸਮਝੌਤਾ ਕਰਨਾ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ। ਮਨ ਦੇ ਨਾਲ ਝਗੜਾ ਕਿਸ ਗੱਲ 'ਤੇ ਕਰਨਾ ਹੈ ਕਿ ਐ ਮਨਾ, ਗੁਰੂ ਨੇ ਬਖਸ਼ਿਸ਼ ਕੀਤੀ ਹੈ, ਮਨੁੱਖਾ ਜਨਮ ਦਿੱਤਾ ਹੈ, ਤੂੰ ਕਿਹੜੀਆਂ ਵਿਕਾਰਾਂ ਵਿੱਚ ਫਿਰਦਾ ਹੈ? ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੈ, ਨਿੰਦਿਆ ਚੁਗਲੀ ਵਿੱਚ ਗਲਤਾਨ ਹੈ। ਇਹਨਾਂ ਗੱਲਾਂ ਤੋਂ ਮਨ ਨੂੰ ਰੋਕਣਾ ਹੈ ਅਤੇ ਮਨ ਨਾਲ ਸਮਝੌਤਾ ਕਰਨਾ ਹੈ। ਮਨਾ ਚੱਲ ਸੰਗਤ ਵਿੱਚ ਚੱਲੀਏ, ਮਨਾ ਉੱਠ ਅੰਮ੍ਰਿਤ ਵੇਲੇ ਨਿਤਨੇਮ ਕਰੀਏ, ਨਿਤਨੇਮ ਕਰਕੇ ਫਿਰ ਆਪਣੀ ਕਾਰ ਕਿਰਤ ਕਰੀਏ। ਸਾਹਿਬ ਕਹਿੰਦੇ ਰੋਜ਼ਾਨਾ ਆ ਕੇ ਸੰਗਤ ਵਿੱਚ ਆਪਣੇ ਮਨ ਨੂੰ ਪੜ੍ਹਨਾ ਹੈ ਅਤੇ ਜਿਤਨੇ ਵੀ ਮਨ ਦੇ ਔਗਣ ਨੇ ਨਾ, ਉਹ ਸੰਗਤ ਪਾਸ ਬੇਨਤੀ ਕਰਨੀ ਹੈ ਕਿ ਮੇਰੇ ਕੋਲ ਇੰਨੇ ਔਗਣ ਹੋਏ ਨੇ, ਇੰਨੀਆਂ ਗਲਤੀਆਂ ਹੋਈਆਂ ਨੇ। ਕਿਉਂਕਿ ਜਦੋਂ ਅਸਲੀ ਆਪਣੇ ਔਗਣ ਕਵਾਂਗੇ ਨਾ ਤਾਂ ਲੱਜਿਆ ਤਾਂ ਆਵੇਗੀ ਨਾ। ਲੱਜਿਆ ਆਉਣ ਕਰਕੇ ਔਗੁਣ ਘੱਟਦੇ ਘੱਟਦੇ ਘੱਟ ਜਾਣਗੇ, ਗੁਣ ਵੱਧਦੇ ਵੱਧਦੇ ਵੱਧ ਜਾਣਗੇ। ਸ਼ੁਭ ਗੁਣਾਂ ਦੀ ਭਰਮਾਰ ਹੋ ਜਾਏਗੀ, ਔਗੁਣਾਂ ਦੀ ਜਿਹੜੀ ਹੈ ਉਹ ਨਿਸ਼ਤੋ ਨਬੂਦ ਹੋ ਜਾਣਗੇ। ਪਰ ਜਿਸ ਨੇ ਮਨ ਨੂੰ ਪੜ੍ਹ ਲਿਆ, ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਖੋਜ ਕਰਦਿਆਂ ਕਰਦਿਆਂ ਵਿਚਾਰ ਕਰਦਿਆਂ ਕਰਦਿਆਂ ਇਸ ਗੱਲ ਦੀ ਵਿਚਾਰ ਕੀਤੀ ਕਿ ਰਾਮ ਨਾਮ ਤਤ ਸਾਰ। ਇਹ ਰਾਮ ਦਾ ਨਾਮ ਹੀ ਸ੍ਰੇਸ਼ਟ ਵਸਤੂ ਹੈ। ਵਿਖੇ ਰਸ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਬਾਬਾ ਫਰੀਦ ਜੀ ਨੇ ਜਦੋਂ ਬੰਦਗੀ ਵਿੱਚ ਲੱਗੇ ਨੇ ਨਾ, ਤੇ ਮਾਂ ਕਿੱਡੀ ਸਿਆਣੀ ਹੈ, ਕਿਉਂਕਿ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ। ਇਸ ਕਰਕੇ ਪੰਜਵੇਂ ਪਾਤਸ਼ਾਹ ਨੇ ਨਾ ਆਪਣੀ ਮਾਂ ਦੇ ਬਾਰੇ ਵਿੱਚ ਬੜੇ ਸਤਿਕਾਰ ਦੇ ਸ਼ਬਦ ਕਹੇ ਨੇ। ਕਿੰਨਾ ਮਾਂ ਨੂੰ ਪਿਆਰ ਕਰਦੇ ਨੇ ਪਾਤਸ਼ਾਹ ਜੀ। ਗੁਸਾਈ ਮਹਿੰਡਾ ਇੱਠੜਾ, ਅੰਬ ਅੰਬੇ ਥਾਵੋ ਮਿੱਠੜਾ। ਕਹਿੰਦਾ ਜਿੰਨੇ ਮੇਰੀ ਅੰਮਾ ਮੇਰਾ ਬਾਪੂ ਮੈਨੂੰ ਪਿਆਰਾ ਹੈ ਨਾ, ਮੇਰੇ ਮਾਂ ਬਾਪ ਪਿਆਰੇ ਨੇ, ਓਨਾ ਹੀ ਮੈਨੂੰ ਮੇਰਾ ਮਾਲਕ ਪ੍ਰਭੂ ਪਿਆਰਾ ਹੈ। ਜਿੰਨੀ ਸੰਗਤ ਬੈਠੀ ਹੈ ਗੁਰੂ ਕੀ ਸੰਗਤ ਵਿੱਚ, ਆਪਣੇ ਮਨਾਂ ਵਿੱਚ ਝਾਤੀ ਮਾਰੋ, ਆਪਣੀ ਮਾਂ ਅਤੇ ਬਾਪ ਨੂੰ ਕਿੰਨਾ ਪਿਆਰ ਕਰਦੇ ਹੋ, ਆਪਣੀ ਅੰਮਾ ਆਪਣੇ ਬਾਪੂ ਦਾ ਕਿੰਨਾ ਕੁ ਤੁਹਾਡੇ ਮਨ ਵਿੱਚ ਸਤਿਕਾਰ ਹੈ, ਕਿੰਨਾ ਕੁ ਪਿਆਰ ਹੈ। ਅਤੇ ਜੇ ਐਸਾ ਨਹੀਂ ਫਰਜ਼ ਦੀ ਪੂਰਤੀ ਹੈ, ਫਿਰ ਤਾਂ ਬਈ ਗੁਰੂ ਦੀ ਬਹੁਤੀ ਬਖਸ਼ਿਸ਼ ਨਹੀਂ ਹੋਣ ਵਾਲੀ। ਕਿਉਂਕਿ ਮਾਂ ਪਿਓ ਪਰ ਹਰ ਕਰੇ ਦਾਨ, ਮਾਇਆ ਮੋਹ ਅਗਿਆਨ ਪ੍ਰਾਣੀ। ਜਿਹੜਾ ਮਾਂ ਪਿਓ ਨੂੰ ਤਿਆਗ ਕੇ ਦਾਨ ਕਰਦਾ ਫਿਰਦਾ ਹੈ ਨਾ, ਅਗਿਆਨੀ ਹੈ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ। ਸਭ ਤੋਂ ਪਹਿਲਾਂ ਉੱਠ ਕੇ ਮਾਤਾ ਪਿਤਾ ਦੇ ਚਰਨਾਂ 'ਤੇ ਨਮਸਕਾਰ ਕਰੋ, ਨਿਰੰਕਾਰ ਆਪੇ ਖੁਸ਼ ਹੋ ਜਾਏਗਾ, ਗੁਰੂ ਆਪੇ ਖੁਸ਼ ਹੋ ਜਾਏਗਾ। ਖੈਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਫਰੀਦ ਦੀ ਮਾਂ ਨੇ ਕਿੱਡੀ ਸਿਆਣੀ ਮਾਂ ਹੈ, ਚੇਤਕ ਲਾ ਦਿੱਤੀ, ਬੱਚੇ ਨੂੰ ਸ਼ੱਕਰ ਦੇ ਨਾਲ ਜੋੜ ਦਿੱਤਾ। ਮਿੱਠਾ ਹਰ ਇੱਕ ਨੂੰ ਪਿਆਰਾ ਹੁੰਦਾ, ਖੈਰ ਹੁਣ ਤਾਂ ਸਮਾਨ ਬਦਲ ਗਿਆ। ਹੁਣ ਛੋਟੇ ਛੋਟੇ ਜਿਹੜੇ ਬੱਚੇ ਨੇ ਨਾ, ਉਹ ਕਹਿੰਦੇ ਕੁਰਕਰੇ ਲਿਆ ਕੇ ਦਿਓ, ਸਮਾਨਾ ਬਦਲ ਗਿਆ। ਮਿੱਠਾ ਜਿਹੜਾ ਇਹ ਪਰਮਾਤਮਾ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਮਿੱਠਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ, ਸ਼ੱਕਰ ਖੰਡ ਨਿਵਾਸ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਦਿਨ ਐਸਾ ਆ ਗਿਆ ਇਹ ਸਾਰੇ ਪਦਾਰਥਾਂ ਰਸ ਫਿੱਕਾ ਹੋ ਗਿਆ, ਪ੍ਰਭੂ ਦਾ ਨਾਮ ਮਿੱਠਾ ਲੱਗਿਆ ਬਾਬਾ ਫਰੀਦ ਨੂੰ, ਕਿਉਂਕਿ ਮਨ ਜੁੜ ਗਿਆ ਨਾ। ਇਸ ਲਈ ਰਾਮ ਨਾਮ ਤਤ ਸਾਰ, ਰਾਮ ਦਾ ਨਾਮ ਸਾਰਿਆਂ ਤੋਂ ਸ੍ਰੇਸ਼ਟ ਤਤ ਹੈ, ਸਿਧਾਂਤ ਹੈ।
ਕਿਲ ਵਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ।
ਇਹ ਕਿਉਂ ਸ੍ਰੇਸ਼ਟ ਹੈ ਨਾਮ ਭਾਈ? ਨਾਮ ਨੂੰ ਇੰਨੀ ਮਹਾਨਤਾ ਕਿਉਂ ਦਿੱਤੀ ਹੈ? ਕਿਉਂਕਿ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਕਿਲ ਵਿਖ ਕਾਟੇ ਨਿਮਖ ਅਰਾਧਿਆ, ਇਹਨੂੰ ਹੋਰ ਵੱਡੀ ਕੀ ਬਖਸ਼ਿਸ਼ ਹੋ ਸਕਦੀ ਹੈ? ਪਹਿਲੇ ਜਿਹੜੇ ਰਿਸ਼ੀ ਮੁਨੀ ਸੀ ਨਾ, ਕਈ ਕਈ ਯੁੱਗ ਤਪ ਕਰਦੇ ਰਹਿੰਦੇ ਸਨ, ਹਜ਼ਾਰਾਂ ਸਾਲ ਤਪ ਕਰਦੇ ਰਹਿੰਦੇ ਸਨ। ਵਿਦਾਂਤ ਦੇ ਗ੍ਰੰਥ ਪੜ੍ਹੀਏ ਨਾ ਤੇ ਬਹੁਤ ਸਾਰੀਆਂ ਐਸੀਆਂ ਉਦਾਹਰਣਾਂ ਮਿਲਦੀਆਂ ਨੇ ਜਿੱਥੇ ਕਿਤੇ ਰਿਸ਼ੀ ਤਪ ਕਰਦੇ ਸਨ, ਇੰਨੀ ਲੰਮੀ ਸਮਾਧੀ ਲਾਉਂਦੇ ਸੀ, ਸਰੀਰ ਦੇ ਦੁਆਲੇ ਮਿੱਟੀ ਇਕੱਠੀ ਹੋ ਕੇ ਘਾਹ ਉੱਗ ਪੈਂਦੇ ਸਨ। ਪਰ ਸਤਿਗੁਰਾਂ ਨੇ ਕਲਯੁੱਗ ਨੂੰ ਮਹਾਨਤਾ ਦਿੱਤੀ ਹੈ। ਸਤ ਯੁੱਗ ਦੁਆਪਰ ਤ੍ਰੇਤਾ ਬਣੀਐ, ਕਲਯੁੱਗੋ ਉੱਤਮੋ ਜਗ ਮਾਹੇ। ਜੇ ਸਤ ਯੁੱਗ ਨੇ, ਦੁਆਪਰ ਨੇ, ਤ੍ਰੇਤਾ ਹੈ, ਇਹਨਾਂ ਨੂੰ ਸ੍ਰੇਸ਼ਟ ਮੰਨਿਆ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਇਹਨਾਂ ਤਿੰਨਾਂ ਨਾਲੋਂ ਕਲਯੁੱਗ ਉੱਤਮ ਹੈ। ਕਿਉਂ ਉੱਤਮ ਹੈ? ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਿਤੇ ਟਿਕਾਓ ਦੇ ਵਿੱਚ ਆ ਕੇ ਇਕਾਗਰ ਚਿੱਤ ਹੋ ਕੇ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ, ਸਤਨਾਮ ਕਹਿ ਦਿੱਤਾ, ਅੱਲਾ ਰਾਮ ਗੋਡ ਕਹਿ ਦਿੱਤਾ, ਉਹ ਕਾਲ ਦੀ ਫਾਂਸੀ ਵਿੱਚ ਨਹੀਂ ਆਏਗਾ। ਬਹੁਤੇ ਸਮੇਂ ਦੀ ਲੋੜ ਹੀ ਨਹੀਂ ਹੈ। ਸਾਹਿਬ ਕਹਿੰਦੇ ਕਿਲ ਵਿਖ ਕਾਟੇ ਨਿਮਖ ਅਰਾਧਿਆ, ਇੱਕ ਨਿਮਖ ਮਾਤਰ ਆਰਾਧਨ ਕਰਨ ਕਰਕੇ ਕਿਲ ਵਿਖ ਪਾਪ ਕੱਟੇ ਜਾਂਦੇ ਨੇ। ਔਰ ਨਿਮਖ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਇਹਦੀ ਗਿਣਤੀ ਕਰੀਏ ਤੇ ਬਹੁਤ ਸੂਖਸ਼ਮ ਹੈ। ਜਿਵੇਂ ਬੇਰੀ ਦੇ ਪੱਤੇ ਵਿੱਚ ਦੀ ਸੋਈ ਨਿਗਾ ਦਈਏ ਨਾ, ਕਿੰਨਾ ਕੁ ਟਾਈਮ ਲੱਗਦਾ ਹੈ, ਇੰਨਾ ਹੀ ਇੱਕ ਨਿਮਖ ਹੁੰਦਾ, ਜਾਂ ਅੱਖ ਦੇ ਪਲਕਾਰੇ ਜਿੰਨਾ ਸਮਾਂ। ਇੱਕ ਨਿਮਖ ਮਾਤਰ ਆਰਾਧਨ ਕਰਕੇ ਕਿਲ ਵਿਖ ਜਨਮ ਜਨਮਾਤਰਾਂ ਦੇ ਪਾਪ, ਸਾਰੇ ਪਾਪ ਕੱਟੇ ਜਾਂਦੇ ਨੇ। ਗੁਰਮੁਖ ਪਾਰ ਉਤਾਰਾ, ਇਹ ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਪਾਰ ਉਤਾਰਾ ਹੋ ਜਾਂਦਾ ਹੈ।
ਹਰ ਰਸ ਪੀਵਹ ਪੁਰਖ ਗਿਆਨੀ।
ਇਸ ਲਈ ਸਾਹਿਬ ਕਹਿੰਦੇ ਨੇ, ਭਾਈ ਹੇ ਪੁਰਖ ਗਿਆਨੀ, ਹੇ ਗਿਆਨਵਾਨ ਪੁਰਖ, ਹੇ ਆਤਮਕ ਆਨੰਦ ਦੀ ਪ੍ਰਾਪਤੀ ਕਰਨ ਵਾਲੇ ਪੁਰਖ, ਆਪਣੇ ਵਿਚਾਰਾਂ ਨੂੰ ਸਮਝਣ ਵਾਲੇ ਪੁਰਖ, ਆਪਣੇ ਮਨ ਨੂੰ ਸਮਝਣ ਵਾਲੇ ਪੁਰਖ, ਕੀ ਕਰ? ਕਹਿੰਦੇ ਹਰ ਰਸ ਪੀਵੋ, ਹਰੀ ਪਰਮਾਤਮਾ ਦੇ ਨਾਮ ਰਸ ਨੂੰ ਪੀਣਾ ਕਰੋ। ਹੁਣ ਨਾਮ ਦਾ ਰਸ ਉਹੀ ਪੀਵੇਗਾ ਨਾ ਜਿਸ ਨੂੰ ਸਮਝ ਆ ਜਾਏਗੀ, ਜਿਸ ਨੂੰ ਗਿਆਨ ਹੋਵੇਗਾ। ਬ੍ਰਹਮ ਅਨੰਤ ਜਗ ਸਤ ਭਰਮ, ਜਿਸ ਨੂੰ ਇਹ ਨਿਸ਼ਚੇ ਆ ਗਿਆ ਕਿ ਜਗਤ ਝੂਠਾ ਹੈ, ਬ੍ਰਹਮ ਸੱਚ ਹੈ। ਵੈਸੇ ਤਾਂ ਅਸੀਂ ਭਰਮ ਦੇ ਵਿੱਚ ਹਾਂ ਨਾ, ਅਸੀਂ ਜਗਤ ਨੂੰ ਸੱਚ ਮੰਨਿਆ ਤੇ ਬ੍ਰਹਮ ਨੂੰ ਝੂਠਾ ਮੰਨਿਆ, ਭਰਮ ਪਿਆ ਹੋਇਆ ਸਾਨੂੰ। ਪਰ ਨਹੀਂ, ਜਿਸ ਨੇ ਨਿਸ਼ਚੇ ਕਰ ਲਿਆ ਕਿ ਸੰਸਾਰ ਨਾਸ਼ਵੰਤ ਹੈ, ਪਰਮਾਤਮਾ ਦਾ ਨਾਮ ਪਰਮੇਸ਼ਰ ਜਿਹੜਾ ਇਹ ਸਦਾ ਰਹਿਣ ਵਾਲਾ ਹੈ, ਐਸੇ ਜਿਹੜੇ ਸਮਝਣ ਵਾਲੇ ਨੇ ਉਹਨਾਂ ਨੂੰ ਕਿਹਾ ਪਾਤਸ਼ਾਹ ਜੀ ਨੇ ਕਿ ਹਰ ਰਸ ਪੀਵੋ, ਹੇ ਭਾਈ ਹਰੀ ਪਰਮਾਤਮਾ ਦੇ ਨਾਮ ਰਸ ਨੂੰ ਪੀਣਾ ਕਰੋ।
ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ।
ਸੁਣ ਸੁਣ ਕੇ ਮਹਾ ਤ੍ਰਿਪਤ ਮਨ ਪਾਵੈ, ਕਿਸ ਨੂੰ ਸੁਣਨਾ? ਜਿਹੜੇ ਝੂਠੇ ਗੀਤ ਗਾਣੇ ਉਹਨਾਂ ਨੂੰ ਸੁਣਨਾ, ਲੱਚਰ ਗਾਣਿਆਂ ਨੂੰ ਸੁਣਨਾ? ਜਿਹੜੇ ਲੱਚਰ ਗਾਣੇ ਸਾਡੀ ਜਵਾਨੀ ਨੂੰ ਤਬਾਹ ਕਰ ਰਹੇ ਨੇ, ਲੱਜਿਆ ਆਉਣੀ ਚਾਹੀਦੀ ਉਹਨਾਂ ਐਸੇ ਲੱਚਰ ਗਾਣੇ ਗਾਉਣ ਵਾਲਿਆਂ ਨੂੰ, ਜਿਨ੍ਹਾਂ ਨੂੰ ਆਪਣੀ ਧੀ ਭੈਣ ਦੀ ਕੋਈ ਸ਼ਰਮ ਨਹੀਂ, ਦੂਜਿਆਂ ਦੀ ਕਾਹਦੀ ਕਰਨਗੇ ਉਹ। ਪਰ ਭਲੇ ਉਹ ਸੋਚਣਾ ਤੇ ਤੁਸੀਂ ਆ ਨਾ ਵੀ ਅਸੀਂ ਕਿਹਨੂੰ ਸੁਣਨ ਜਾ ਰਹੇ ਹਾਂ, ਅਸੀਂ ਆਪਣੇ ਕੰਨਾਂ ਵਿੱਚ ਕੀ ਸੁਣਨ ਜਾ ਰਹੇ ਹਾਂ। ਮੇਰੇ ਪਾਤਸ਼ਾਹ ਜੀ ਤੇ ਕਹਿੰਦੇ ਮੇਰੇ ਸ਼ਰਵਣੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸੁਣੋ ਸਤ ਬਾਣੀ। ਐ ਮੇਰੇ ਕੰਨੋ ਤੁਹਾਨੂੰ ਮਾਲਕ ਨੇ ਸੁਰਤੀ ਬਖਸ਼ਿਸ਼ ਕੀਤੀ ਹੈ ਸੱਚਾ ਸੁਣਨ ਵਾਸਤੇ, ਨਾਮ ਸੁਣਨ ਵਾਸਤੇ, ਝੂਠ ਸੁਣਨ ਵਾਸਤੇ ਨਹੀਂ। ਇਸ ਲਈ ਅਰਦਾਸ ਕਰਿਆ ਕਰੋ ਮੇਰੇ ਮੋਹਨ, ਸ਼੍ਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ, ਬੋਲਤ ਬੋਲ ਅਜਾਏ। ਪਾਤਸ਼ਾਹ ਮੇਰੇ ਕੰਨਾਂ ਵਿੱਚ ਐਸੀ ਧੁਨ ਨਾ ਪਵੇ, ਸਾਕਤਾਂ ਦੇ ਗੀਤ ਨਾ ਪੈਣ ਮੇਰੇ ਕੰਨਾਂ ਵਿੱਚ, ਤੇ ਗੁਰੂ ਕੀ ਬਾਣੀ ਪਵੇ ਮੇਰੇ ਕੰਨਾਂ ਵਿੱਚ, ਤੇ ਨਿਤਨੇਮ ਪਵੇ। ਕਿਉਂਕਿ ਤੇ ਸ਼੍ਰਵਣ ਭਲੇ ਭਲੇ ਸੋਭ ਨੀਕ ਹੈ ਮੇਰੀ ਜਿੰਦੜੀਏ, ਉਹ ਕੰਨ ਭਲੇ ਨੇ ਜਿਹੜੇ ਪ੍ਰਭੂ ਦੇ ਨਾਮ ਨੂੰ ਸੁਣਦੇ ਨੇ। ਇਸ ਲਈ ਸਾਧੂ ਅੰਮ੍ਰਿਤ ਬਾਣੀ, ਸਾਧੂ ਸਤਿਗੁਰੂ ਦੀ ਅੰਮ੍ਰਿਤ ਬਾਣੀ, ਜੋ ਗੁਰੂ ਦੇ ਪਿਆਰਿਆਂ ਦੇ ਬੋਲ ਨੇ, ਨਾਮ ਰਸੀਆਂ ਦੇ ਬੋਲ ਨੇ, ਜਿਨ੍ਹਾਂ ਬੋਲਾਂ ਵਿੱਚ ਸੱਤ ਨੂੰ ਕਥਨ ਕੀਤਾ ਹੈ, ਜਿਹੜੇ ਬੋਲ ਸੁਣ ਕੇ ਸਾਨੂੰ ਸੱਤ ਨਾਲ ਜੋੜਦੇ ਨੇ, ਸਾਧੂ ਸਤਿਗੁਰੂ ਦੀ ਬਾਣੀ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਸੁਣ ਸੁਣ, ਉਸ ਨੂੰ ਸੁਣ ਮਨ ਕਰਕੇ, ਬਚਨਾਂ ਕਰਕੇ। ਇਹ ਨਹੀਂ ਕਿ ਤੂੰ ਸੁਣਦਾ ਹੋਵੇਂ ਮਨ ਤੇਰਾ ਕਿਤੇ ਹੋਰ ਹੋਵੇ, ਤੇਰਾ ਮਨ ਵੀ ਜੁੜ ਜਾਏ, ਤੇਰਾ ਧਿਆਨ ਵੀ ਜੁੜ ਜਾਏ। ਇਸ ਲਈ ਉਹਨਾਂ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰਿਆਂ ਦੀ, ਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਸੁਣ ਸੁਣ। ਸੁਣਨਾ ਕਰ, ਕਿਉਂ ਸੁਣਨਾ ਕਰ? ਤੇਰਾ ਮਨ ਤ੍ਰਿਪਤ ਹੋ ਜਾਏਗਾ, ਤੇਰੇ ਮਨ ਨੂੰ ਤ੍ਰਿਪਤੀ ਆ ਜਾਏਗੀ, ਤੇਰਾ ਮਨ ਟਿਕਾਓ ਦੇ ਵਿੱਚ ਆ ਜਾਏਗਾ, ਤੇਰਾ ਮਨ ਇਕਾਗਰ ਹੋ ਜਾਏਗਾ।
ਰਹਾਓ ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ।
ਇਸ ਲਈ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਮੁਕਤ ਭੁਗਤ ਜੁਗਤ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਇਹ ਗੁਰੂ ਦੀ ਸੇਵਾ ਦੇ ਵਿੱਚੋਂ ਮਿਲਦੀਆਂ ਨੇ। ਭੋਗ ਮੋਖ ਤੇ ਕਾਮ, ਕਾਮਨਾ, ਕਾਮ ਤੋਂ ਭਾਵ ਇੱਥੇ ਕਾਮਨਾ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋਈ ਇਹ ਚਾਰੇ ਪਦਾਰਥ ਚਾਹੁੰਦਾ ਹੈ ਨਾ, ਗਿਆਨ ਭੋਗ ਮੋਖ ਆਦਿਕ, ਤੇ ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗਣਾ ਕਰੇ, ਗੁਰੂ ਕੀ ਸੰਗਤ ਦੇ ਵਿੱਚ ਸੇਵਾ ਕਰੇ। ਮੁਕਤ ਮੁਕਤੀ, ਭੁਗਤ ਭੋਗ, ਜੁਗਤ ਪ੍ਰਭੂ ਦੇ ਨਾਲ ਜੁੜ ਜਾਣਾ। ਜਦੋਂ ਪ੍ਰਭੂ ਦੇ ਨਾਲ ਜੁੜ ਜਾਂਦਾ ਹੈ ਮਨੁੱਖ, ਪਦਾਰਥ ਆਪਣੇ ਆਪ ਹੀ ਮਿਲ ਜਾਂਦੇ ਨੇ, ਮੁਕਤੀ ਆਪਣੇ ਆਪ ਮਿਲ ਜਾਂਦੀ ਹੈ। ਕਿਵੇਂ ਮਿਲਦੀ ਹੈ? ਕਹਿੰਦੇ ਸੱਚ ਪਾਈਐ, ਸੱਚ ਨੂੰ ਪ੍ਰਾਪਤ ਕਰਨੇ ਕਰਕੇ। ਤੇ ਸੱਚ ਕੀ ਹੈ? ਪਰਮੇਸ਼ਰ ਦਾ ਨਾਮ। ਨਾਮ ਵਿੱਚੋਂ ਕੀ ਮਿਲਦਾ ਹੈ? ਸਰਬ ਸੁੱਖਾਂ ਕਾ ਦਾਤਾ। ਨਾਮ ਜਿਹੜਾ ਹੈ ਨਾ, ਉਹ ਸਾਰਿਆਂ ਸੁੱਖਾਂ ਦਾ ਦਾਤਾ ਹੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਣੀ ਪਾਈਐ। ਗੁਰੂ ਸਾਰੇ ਸੁੱਖ ਦੇਣ ਵਾਲਾ ਹੈ। ਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ, ਗੁਰੂ ਦੇ ਪਾਸ ਆਉਣਾ ਚਾਹੀਦਾ।
ਆਪਣੇ ਦਾਸ ਕੋ ਭਗਤ ਦਾਨ ਦੇਵੈ, ਪੂਰਨ ਪੁਰਖ ਵਿਧਾਤਾ।
ਗੁਰੂ ਬਖਸ਼ਿਸ਼ ਕਰਕੇ ਆਪਣੇ ਭਗਤ ਨੂੰ, ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ, ਆਪਣੇ ਦਾਸ ਕੋ ਭਗਤ ਦਾਨ ਦੇਵੈ, ਆਪਣੇ ਸੇਵਕ ਨੂੰ ਭਗਤੀ ਦਾ ਦਾਨ ਬਖਸ਼ਿਸ਼ ਕਰ ਦਿੰਦਾ। ਪ੍ਰਭੂ ਆਪਣੇ ਸੇਵਕ ਨੂੰ ਭਗਤੀ ਦਾ ਦਾਨ ਬਖਸ਼ਿਸ਼ ਕਰ ਦਿੰਦਾ ਹੈ। ਭਗਤੀ ਤੋਂ ਮਤਲਬ ਹੁੰਦਾ ਭੈ ਨਾਸ ਹੋ ਜਾਣ, ਜਨਮ ਮਰਨ ਕੱਟਿਆ ਜਾਣ, ਤੇ ਦਿੰਦਾ ਕੌਣ ਹੈ? ਜੋ ਪੂਰਨ ਪੁਰਖ ਵਿਧਾਤਾ। ਨਾਮ ਦੇਣ ਵਾਲੇ ਬਹੁਤ ਪੈਦਾ ਹੋ ਜਾਂਦੇ ਨੇ, ਕੋਈ ਕੰਨਾਂ ਵਿੱਚ ਨਾਮ ਦੇ ਰਿਹਾ, ਕੋਈ ਹੱਥਾਂ ਵਿੱਚ ਆਲੇ ਜਗ ਰੱਬ ਦਿਖਾ ਰਿਹਾ, ਕੋਈ ਲਾਈਟ ਜਗਾ ਕੇ ਦਿਖਾ ਦਿੰਦਾ, ਕੋਈ ਕੁਝ ਕਰਦਾ ਨਹੀਂ ਭਲਿਓ। ਉਹ ਜਿਨ੍ਹਾਂ ਦੀਆਂ ਆਪ ਲਾਈਟਾਂ ਬੁੱਝੀਆਂ ਹੋਈਆਂ ਨੇ, ਦੂਜੇ ਨੂੰ ਲਾਈਟ ਕੀ ਦਿਖਾਉਣਗੇ? ਕੌਣ ਹੈ? ਕਹਿੰਦੇ ਪੂਰਨ ਪੁਰਖ ਵਿਧਾਤਾ, ਜਿਹੜਾ ਪਰਿਪੂਰਨ ਪਰਮਾਤਮਾ ਹੈ, ਜਿਹੜਾ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਜਿਹੜਾ ਵਿਧਾਤਾ ਫਲ ਪ੍ਰਦਾਤਾ ਪਰਮੇਸ਼ਰ ਹੈ, ਉਹ ਪਰਮੇਸ਼ਰ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਖਸ਼ਿਸ਼ ਕਰਕੇ ਭਗਤੀ ਦਾ ਦਾਨ ਦੇ ਦਿੰਦਾ ਹੈ। ਇਸ ਕਰਕੇ ਭਾਈ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ, ਪੰਜਾਂ ਪਿਆਰਿਆਂ ਦੇ ਪਾਸੋਂ ਨਾਮ ਦੀ ਪ੍ਰਾਪਤੀ ਕਰਨੀ ਹੈ, ਪੰਜਾਂ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਲੈਣੀ ਹੈ, ਕਿਉਂਕਿ ਗੁਰੂ ਦਾ ਹੁਕਮ ਹੈ, ਗੁਰੂ ਨੇ ਸਾਨੂੰ ਹੁਕਮ ਕੀਤਾ ਹੈ ਕਿ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਬਾਣੀ ਤੇ ਬਾਣੀ ਦੇ ਧਾਰਨੀ ਹੋ ਕੇ ਸਿਮਰਨ ਵੀ ਕਰਨਾ, ਸੇਵਾ ਵੀ ਕਰਨੀ ਹੈ ਤੇ ਆਪਣੀ ਕਿਰਤ ਵੀ ਕਰਨੀ ਹੈ।
ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਕਿਰਪਾਲਾ।
ਜਿਹੜਾ ਕਿਰਪਾਲੂ ਸਤਿਗੁਰੂ ਜੀ ਹੈ ਨਾ, ਉਸ ਕਿਰਪਾਲੂ ਸਤਿਗੁਰੂ ਨੂੰ ਐ ਸ਼੍ਰਵਣੀ ਸੁਣੀਐ ਰਸਨਾ ਗਾਈਐ, ਉਹ ਪ੍ਰਭੂ ਪਰਮੇਸ਼ਰ ਦਾ ਜੋ ਨਾਮ ਹੈ ਨਾ, ਉਹਨੂੰ ਕੰਨਾਂ ਨਾਲ ਸੁਣਨਾ ਚਾਹੀਦਾ, ਰਸਨਾ ਦੇ ਨਾਲ ਜਪਣਾ ਚਾਹੀਦਾ, ਹਿਰਦੇ ਕਰਕੇ ਧਿਆਉਣਾ ਚਾਹੀਦਾ। ਪਰਾ ਪਸੰਤੀ ਮਧਮਾ ਬੈਖਰੀ, ਇਹ ਚਾਰ ਪ੍ਰਕਾਰ ਦੀਆਂ ਬਾਣੀਆਂ ਨੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹਿਰਦੇ ਵਿੱਚ ਵੀ ਪਰਮਾਤਮਾ ਦੇ ਨਾਮ ਨੂੰ ਜਪਣਾ, ਰਸਨਾ ਕਰਕੇ ਵੀ ਔਰ ਕੰਨਾਂ ਕਰਕੇ ਵੀ ਸੁਣਨਾ। ਰਸਨਾ ਕਰਕੇ ਅਸੀਂ ਜਪਣਾ, ਕੰਨਾਂ ਕਰਕੇ ਸੁਣਨਾ, ਹਿਰਦੇ ਕਰਕੇ ਅਸੀਂ ਧਿਆਉਣਾ। ਸ਼੍ਰਵਣੀ ਸੁਣੀਏ ਰਸਨਾ ਗਾਈਏ ਹਿਰਦੇ ਧਿਆਈਏ ਸੋਈ, ਉਸ ਮਾਲਕ ਨੂੰ ਐਂ ਕਹਿ ਲਓ, ਮਨ ਕਰਕੇ ਬਚਨਾਂ ਕਰਕੇ ਤੇ ਕਰਮਾਂ ਕਰਕੇ। ਮਨ ਬਚ ਕਰਮ ਅਰਾਧੇ ਕਰਤਾ, ਕਰਤੇ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ।
ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬ੍ਰਿਥਾ ਨ ਕੋਈ।
ਉਹ ਸਮਰੱਥ ਸਰਵ ਸ਼ਕਤੀਮਾਨ ਪ੍ਰਭੂ ਕਰਨ ਕਾਰਨ ਸਮਰੱਥ ਹੈ, ਉਸ ਮਾਲਕ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ ਜਿਹਦੇ ਪਾਸ ਆਪਣੀ ਬ੍ਰਿਥਾ ਕਹੀ ਜਾ ਸਕੇ, ਆਪਣੀ ਵੇਦਨ ਆਪਣੀ ਪੀੜਾ ਕਹੀ ਜਾ ਸਕੇ। ਇਸੇ ਲਈ ਸਾਹਿਬ ਕਹਿੰਦੇ ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨ ਨ ਬੀਆ ਤੇਰੀ ਸੰਸਾਰ, ਉਸ ਮਾਲਕ ਤੋਂ ਬਿਨਾ ਦੂਸਰਾ ਹੈ ਨਹੀਂ।
ਵਡੈ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ।
ਵੱਡੇ ਭਾਗਾਂ ਕਰਕੇ ਇਹ ਰਤਨ ਜਨਮ ਪਾਇਆ ਹੈ। ਗੁਰਬਾਣੀ ਵਿੱਚ ਇਸ ਜੀਵਨ ਨੂੰ ਰਤਨ ਕਿਹਾ, ਗੁਰਬਾਣੀ ਵਿੱਚ ਇਸ ਜੀਵਨ ਨੂੰ ਇੱਕ ਅਵਸਰ ਕਿਹਾ ਹੈ, ਗੁਰਬਾਣੀ ਵਿੱਚ ਇਸ ਜੀਵਨ ਨੂੰ ਇੱਕ ਪੌੜੀ ਕਿਹਾ ਹੈ। ਇਸ ਕਰਕੇ ਰਤਨ ਜਨਮ ਪਾਇਆ, ਕਿਉਂਕਿ ਰਤਨ ਬੇਕੀਮਤੀ ਹੁੰਦੇ ਨੇ, ਇਸ ਲਈ ਪਾਤਸ਼ਾਹ ਕਹਿੰਦੇ ਇਹ ਜੀਵਨ ਵੀ ਬੇਕੀਮਤੀ ਹੈ। ਇਹ ਰਤਨ ਜਨਮ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ, ਬੇਨਤੀ ਕਰੋ, ਅਰਦਾਸ ਕਰੋ, ਕਰੋ ਕਿਰਪਾ ਕਿਰਪਾਲਾ, ਹੇ ਕਿਰਪਾਲੂ ਸਤਿਗੁਰੂ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ।
ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ।
ਕੀ ਬੇਨਤੀ ਕਰੀਏ ਹੇ ਸਤਿਗੁਰੂ ਜੀ, ਸਾਧ ਸੰਗ ਨਾਨਕ ਗੁਣ ਗਾਵੇ, ਸਾਧ ਸੰਗਤ ਦੇ ਨਾਲ ਮਿਲ ਕੇ ਤੇਰੇ ਗੁਣਾਂ ਨੂੰ ਗਾਇਨ ਕਰੇ। ਹੇ ਨਾਨਕ, ਸਾਧ ਸੰਗਤ ਨਾਲ ਮਿਲ ਕੇ ਗੁਣ ਗਾਇਨ ਕਰੇ। ਨਾਨਕ ਗੁਣ ਗਾਇਨ ਕਰਦਾ ਹੈ ਸਾਧ ਸੰਗਤ ਦੇ ਨਾਲ ਮਿਲ ਕਰਕੇ, ਹੋਰ ਕੀ ਕਰਨਾ ਚਾਹੀਦਾ ਹੈ? ਸਿਮਰੈ ਸਦਾ ਗੋਪਾਲਾ, ਗੋਪਾਲ ਪਰਮੇਸ਼ਰ ਹਮੇਸ਼ਾ ਹੀ ਉਹਦਾ ਸਿਮਰਨ ਕਰਨਾ ਚਾਹੀਦਾ। ਸ਼ਰਤ ਲਾ ਕੇ ਸਿਮਰਨ ਨਹੀਂ ਕਰਨਾ ਕਿ 40 ਦਿਨ ਕਰਨਾ ਕਿ 50 ਦਿਨ ਕਰਨਾ, ਬਿਲਕੁਲ ਸਪਸ਼ਟ ਸ਼ਬਦ ਨੇ ਗੁਰੂ ਦੇ, ਸਿਮਰੈ ਸਦਾ ਗੋਪਾਲਾ, ਸਦਾ ਵਾਸਤੇ ਸਿਮਰੇ, ਸਾਸ ਸਾਸ ਕਰਕੇ ਸਿਮਰੇ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਾਰੇ ਹਰ ਗਾਈਐ। ਹਮੇਸ਼ਾ ਪ੍ਰਭੂ ਦਾ ਸਿਮਰਨ ਕਰੀਏ। ਇਹ ਦਾਤ ਮੰਗਣੀ ਬੇਨਤੀ ਕਰਨੀ ਹੈ।
ਵੱਡਾ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।